ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੋ ਹਮ ਬਾਂਧੇ ਮੂਹ ਫਾਸ, ਹਮ ਪ੍ਰੇਮ ਬਦਲ ਤੁਮ ਬਾਧੇ, ਆਪਣੇ ਛੂਟਨ ਕੋ ਯਤਨ ਕਰੋ, ਹਮ ਛੂਟੇ ਤੁਮ ਆਰਾਧੇ, ਜੋ ਹਮ ਬਾਂਧੇ ਮੂਹ ਫਾਸ, ਹਮ ਪ੍ਰੇਮ ਬਦਲ ਤੁਮ ਬਾਧੇ, ਆਪਣੇ ਛੂਟਨ ਕੋ ਯਤਨ ਕਰੋ, ਹਮ ਛੂਟੇ ਤੁਮ ਆਰਾਧੇ। ਮਾਧਵੇ ਜਾਨਤ ਹਉ ਜੈਸੀ ਤੈਸੀ, ਅਬ ਕਹਾ ਕਰੋਗੇ ਐਸੀ, ਰਹਾਉ ਮੀਨ ਪਕੜ ਫੰਕੇ ਵਰ ਕੱਟ, ਰਾਂਧ ਕੀਓ ਬਹੁ ਬਾਣੀ, ਖੰਡ ਖੰਡ ਕਰ ਭੋਜਨ ਕਿਨੋ, ਤਉ ਨਾ ਬਿਸਰਿਓ ਪਾਣੀ, ਆਪਨ ਬਾਪੈ ਨਾਹੀ ਕਿਸੀ ਕੋ, ਪਵਨ ਕੋ ਹਰ ਰਾਜਾ, ਮੋਹ ਪਟਲ ਸਭ ਜਗਤ ਦੇ ਆਪੇ, ਭਗਤ ਨਹੀਂ ਸੰਤਾਪਾ, ਕਹਿ ਰਵਿਦਾਸ ਭਗਤ ਇੱਕ ਬਾਡੀ, ਅਬ ਇਹ ਕਾਸ ਕਹੀਐ, ਜਾ ਕਾਰਨ ਹਮ ਤੁਮ ਆਰਾਧੇ, ਸੋ ਦੁਖ ਅਜੂ ਸਹੀਐ, ਕਹਿ ਰਵਿਦਾਸ ਭਗਤ ਇੱਕ ਬਾਡੀ, ਅਬ ਇਹ ਕਾਸ ਕਹੀਐ, ਜਾ ਕਾਰਨ ਹਮ ਤੁਮ ਆਰਾਧੇ, ਸੋ ਦੁਖ ਅਜੂ ਸਹੀਐ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਜੀ ਦੇ ਮਾਲਕ, ਦਸਾਂਹੀ ਪਾਤਸ਼ਾਹੀ ਕੀ ਆਤਮਕ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਅੰਮ੍ਰਿਤ ਵੇਲੇ ਤੋਂ ਆਪ ਸੰਗਤਾਂ ਸਜੇ ਹੋਏ ਦੀਵਾਨਾਂ ਅੰਦਰ ਹਾਜ਼ਰੀਆਂ ਲਗਵਾ ਰਹੇ ਹੋ। ਆਓ ਗੁਰੂ ਸੰਗਤ ਜੀ, ਸੋ ਇਸ ਅਸਥਾਨ ਦੀ ਨਿੱਤ ਦੀ ਮਰਿਆਦਾ ਅਨੁਸਾਰ, ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅੰਦਰ ਪਾਵਨ ਮੁਖਵਾਕ ਦੀ ਦਾਤ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਪਾਵਨ ਮੁਖਵਾਕ ਦੀ ਵਿਚਾਰ ਸਰਵਣ ਕਰਨ ਵਾਸਤੇ ਆਪਾਂ ਸਾਰੇ ਗੁਰੂ ਚਰਨਾਂ ਵਿੱਚ ਇਕੱਤਰ ਹੁੰਦੇ ਹਾਂ। ਸਮੁੱਚੀਆਂ ਸੰਗਤਾਂ ਇੱਕ ਵਾਰ ਕਰੋ ਰਸਨਾ ਪਵਿੱਤਰ, ਸਾਰੇ ਹੀ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੋ ਹਮ ਬਾਂਧੇ ਮੂਹ ਫਾਸ, ਹਮ ਪ੍ਰੇਮ ਬਦਲ ਤੁਮ ਬਾਧੇ।
ਅੱਜ ਦਾ ਪਾਵਨ ਮੁਖਵਾਕ ਰਾਗ ਸੋਰਠ ਹੈ। ਪ੍ਰਭੂ ਭਗਤ ਭਗਤ ਰਵਿਦਾਸ ਜੀ ਇਹਨਾਂ ਦੇ ਮੁਖ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ। ਇਹ ਪਾਵਨ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੰਦਰ 658 ਅੰਗ ਦੇ ਉੱਪਰ ਸੁਸ਼ੋਭਿਤ ਹੈ। ਇਸ ਪਾਵਨ ਸ਼ਬਦ ਦੇ ਅੰਦਰ ਭਗਤ ਰਵਿਦਾਸ ਜੀ ਨੇ ਆਰੰਭਕ ਪੰਕਤੀ ਦੇ ਵਿੱਚ ਪਰਮਾਤਮਾ ਵਾਹਿਗੁਰੂ ਜੀ ਨੂੰ ਸਨਮੁਖ ਰੱਖ ਕੇ ਬੇਨਤੀਆਂ ਕੀਤੀਆਂ ਨੇ। ਪ੍ਰੇਮ ਦੇ ਵਿੱਚ ਆ ਕਰਕੇ ਭਗਤ ਜੀ ਬੇਨਤੀ ਕਰਦੇ ਹਨ, ਜੋ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬਦਨ ਤੁਮ ਬਾਧੇ। ਅਗਲੀ ਪੰਕਤੀ ਹੈ, ਆਪਣੇ ਛੂਟਨ ਕੋ ਯਤਨ ਕਰੋ, ਹਮ ਛੂਟੇ ਤੁਮ ਆਰਾਧੇ। ਐ ਪ੍ਰਭੂ, ਜੋ ਹਮ ਬਾਂਧੇ ਮੋਹ ਫਾਸ। ਮੋਹ ਦਾ ਅਰਥ ਭਾਈ ਕਾਨ ਸਿੰਘ ਜੀ ਨਾਭਾ ਬੇਹੋਸ਼ੀ ਵੀ ਕਰਦੇ ਹਨ, ਅਗਿਆਨਤਾ ਵੀ ਕਰਦੇ ਨੇ, ਦੁੱਖ ਅਤੇ ਕਲੇਸ਼ ਵੀ ਕਰਦੇ ਹਨ। ਸਾਰਾ ਸੰਸਾਰ ਮੋਹ ਦੀਆਂ ਫਾਈਆਂ ਦੇ ਵਿੱਚ ਵੱਜਾ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਵਨ ਬਚਨ ਆਪਾਂ ਕੀਰਤਨ ਸੋਲੇ ਬਾਣੀ ਦੇ ਅੰਦਰ ਪੜ੍ਹਦੇ ਹਾਂ। ਤਿਤ ਸਰਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ, ਪੰਕ ਜੋ ਮੋਹ ਪਗ ਨਹੀਂ ਚਾਲੈ, ਹਮ ਦੇਖਾਂ ਤਹਿ ਡੂਬੀ ਅਲੇ। ਸਤਿਗੁਰੂ ਉੱਥੇ ਬਖਸ਼ਿਸ਼ ਕਰਦੇ ਹਨ ਕਿ ਇਹ ਸੰਸਾਰ ਇੱਕ ਭਿਆਨਕ ਸਾਗਰ ਹੈ। ਤਿਤ ਸਰਵਰੜੈ ਪਹਿਲੇ ਨਿਵਾਸਾ, ਇਹ ਸੰਸਾਰ ਸਾਗਰ ਦੇ ਅੰਦਰ ਜੀਵਾਂ ਦਾ ਨਿਵਾਸ ਹੋਇਆ। ਅੱਗੇ ਗੁਰੂ ਜੀ ਨੇ ਜ਼ਿਕਰ ਕੀਤਾ ਹੈ, ਪਾਣੀ ਪਾਵਕ ਤਿਨਹੀਂ ਕੀ ਆ, ਪੰਕ ਜੋ ਮੋਹ ਪਗ ਨਹੀਂ ਚੱਲ। ਇਹ ਮੂੰਹ ਰੂਪੀ ਚਿੱਕੜ ਦੇ ਵਿੱਚ ਪੈਰ ਜਿਹੜਾ ਹੈ ਨਿਕਲਦਾ ਹੀ ਨਹੀਂ। ਹਮ ਦੇਖਾਂ ਤਹਿ ਡੂਬੀ ਅਲੇ, ਸਾਡੇ ਦੇਖਦਿਆਂ ਦੇਖਦਿਆਂ ਅਨੇਕਾਂ ਹੀ ਲੋਕ ਮੋਹ ਰੂਪੀ ਚਿੱਕੜ ਦੇ ਵਿੱਚ ਡੁੱਬ ਗਏ। ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਜੇ ਕੋਈ ਮਨੁੱਖ ਚਿੱਕੜ ਦੇ ਵਿੱਚ ਫਸ ਜਾਵੇ, ਭਾਵੇਂ ਜਿੰਨਾ ਮਰਜ਼ੀ ਉਹ ਚਿੱਕੜ 'ਚੋਂ ਨਿਕਲਣ ਦਾ ਯਤਨ ਕਰੇ, ਆਪਣੇ ਹੱਥ ਪੈਰ ਮਾਰੇ, ਸਗੋਂ ਚਿੱਕੜ 'ਚੋਂ ਨਿਕਲਣ ਦੀ ਬਜਾਏ ਉਹ ਚਿੱਕੜ ਦੇ ਵਿੱਚ ਹੋਰ ਫਸਦਾ ਜਾਂਦਾ ਹੈ। ਇਸੇ ਤਰ੍ਹਾਂ ਇਹ ਮੋਹ ਦੀਆਂ ਤੰਦਾਂ ਹਨ। ਪਹਿਲਾਂ ਪਤਨੀ ਦੇ ਨਾਲ ਸੰਯੋਗ ਬਣਿਆ, ਫਿਰ ਅੱਗੇ ਬੱਚੇ, ਫਿਰ ਪੋਤੇ ਪੋਤੀਆਂ, ਪਰਿਵਾਰਾਂ ਦੇ ਮੋਹ ਦੇ ਵਿੱਚ ਹੀ ਵੱਜਦਾ ਗਿਆ। ਜੰਮ ਜੰਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਅਸਲ ਵਿੱਚ ਵਾਰ ਵਾਰ ਜਨਮ ਮਰਨ ਦਾ ਕਾਰਨ ਹੀ ਇਹ ਮੋਹ ਦੀਆਂ ਫਾਈਆਂ ਹਨ। ਸਤਿਗੁਰੂ ਇੱਥੇ ਬਖਸ਼ਿਸ਼ ਕਰਦੇ ਹਨ ਭਗਤ ਰਵਿਦਾਸ ਜੀ। ਪਹਿਲਾ ਸ਼ਬਦ ਹੈ ਮੋਹ, ਅਤੇ ਦੂਜੀ ਪੰਕਤੀ ਅੰਦਰ ਜ਼ਿਕਰ ਕਰਦੇ ਹਨ ਪ੍ਰੇਮ ਦਾ। ਜੇ ਮੋਹ ਇਹ ਆਪਣੇ ਤੱਕ ਸੀਮਤ ਹੈ, ਪ੍ਰੇਮ ਦੂਸਰਿਆਂ ਨੂੰ ਵੰਡਦਾ ਹੈ। ਮੋਹ ਕਹਿੰਦਾ ਹੈ ਇਹ ਵੀ ਮੇਰਾ ਹੈ, ਆਹ ਵੀ ਮੇਰਾ ਹੈ। ਪ੍ਰੇਮ ਕਹਿੰਦਾ ਹੈ ਇਹ ਵੀ ਤੇਰਾ ਹੈ, ਇਹ ਵੀ ਤੇਰਾ ਹੈ। ਪਿਛਲਾ ਭਗਤ ਜੀ ਦਾ ਆਪਾਂ ਬਚਨ ਬਾਣੀ ਦੇ ਅੰਦਰ ਪੜ੍ਹਦੇ ਹਾਂ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀ। ਇਸ ਤੋਂ ਪਹਿਲਾਂ ਇਹ ਸ਼ਬਦ ਹੈ ਭਗਤ ਰਵਿਦਾਸ ਜੀ ਦਾ। ਮੋਹ ਕਹਿੰਦਾ ਹੈ ਇਹ ਮੇਰਾ ਹੈ, ਪ੍ਰੇਮ ਕਹਿੰਦਾ ਹੈ ਇਹ ਤੇਰਾ ਹੈ। ਮੋਹ ਦਾ ਇੱਕ ਦਾਇਰਾ ਹੈ, ਮੋਹ ਦੀ ਇੱਕ ਸੀਮਾ ਹੈ, ਪਰ ਪ੍ਰੇਮ ਦੀ ਸੀਮਾ ਕੋਈ ਨਹੀਂ, ਪ੍ਰੇਮ ਦਾ ਦਾਇਰਾ ਕੋਈ ਨਹੀਂ। ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਖੂਹ ਦਾ ਇੱਕ ਦਾਇਰਾ ਹੈ, ਨੇੜਲੇ ਖੇਤਾਂ ਤੱਕ ਖੂਹ ਪਾਣੀ ਦੇ ਸਕਦਾ ਹੈ, ਪਰ ਬੱਦਲ ਦਾ ਕੋਈ ਦਾਇਰਾ ਨਹੀਂ ਨਾ। ਬੱਦਲ ਕਦੇ ਨਹੀਂ ਦੇਖਦਾ ਕਿ ਖੇਤ ਕਿਸ ਦਾ ਹੈ, ਇਹ ਚੰਗੇ ਦਾ ਹੈ, ਇਹ ਮਾੜੇ ਦਾ ਹੈ। ਜਿਹੜਾ ਬੱਦਲ ਹੈ, ਬਿਨਾਂ ਵਤਕਰੇ ਤੋਂ, ਬਿਨਾਂ ਦਾਇਰੇ ਤੋਂ, ਬਿਨਾਂ ਕੋਈ ਹੱਦਬੰਦੀ ਤੋਂ ਸਾਰਿਆਂ ਦੇ ਖੇਤਾਂ ਦੇ ਵਿੱਚ ਪਾਣੀ ਵੰਡਦਾ ਹੈ। ਜਿਸ ਤਰ੍ਹਾਂ ਫੁੱਲ ਦੇਖ ਲਈਏ, ਫੁੱਲ ਖਿੜਿਆ ਅਤੇ ਫੁੱਲ ਨੇ ਕਦੇ ਇਹ ਨਹੀਂ ਕਿਹਾ ਕਿ ਮੇਰੀ ਸੁਗੰਧੀ ਮੇਰੇ ਤੱਕ ਹੀ ਸੀਮਤ ਰਹੇ। ਉਹ ਭਾਵੇਂ ਗਵਾਂਢੀਆਂ ਦਾ ਘਰ ਹੈ, ਭਾਵੇਂ ਜਿਸ ਨੇ ਉਹ ਫੁੱਲ ਦਾ ਬੂਟਾ ਲਾਇਆ ਉਹ ਗਵਾਂਢੀ ਨਾਲ ਬੋਲਦਾ ਕਿ ਨਹੀਂ ਬੋਲਦਾ, ਪਰ ਸੁਗੰਧੀ ਨੇ ਕਦੇ ਨਹੀਂ ਦੇਖਣਾ। ਇਹ ਹੈ ਪ੍ਰੇਮ। ਪਹਿਲਾ ਬਚਨ ਭਗਤ ਜੀ ਨੇ ਇੱਥੇ ਕਿਹਾ ਹੈ, ਜੋ ਹਮ ਬਾਂਧੇ ਮੋਹ ਫਾਸ। ਇਹ ਮੋਹ ਦੀਆਂ ਫਾਈਆਂ ਦੇ ਵਿੱਚ ਜਦੋਂ ਅਸੀਂ ਵੱਜੇ ਸੀ, ਪਰ ਅੱਗੇ ਬਚਨ ਕੀਤਾ ਹੈ ਪ੍ਰੇਮ ਬੰਧਨ ਤੁਮ ਬਾਧੇ। ਪਰ ਐ ਵਾਹਿਗੁਰੂ, ਅਸੀਂ ਪ੍ਰੇਮ ਦੇ ਬੰਧਨ ਦੇ ਵਿੱਚ ਤੈਨੂੰ ਬੰਨ ਲਿਆ ਹੈ, ਕਿਉਂਕਿ ਉਹ ਪ੍ਰਭੂ ਦਾ ਜਿਸ ਦਾ ਚੱਕਰ ਚਿਹਨ ਕੋਈ ਨਹੀਂ, ਉਸ ਪਰਮਾਤਮਾ ਦੀ ਪ੍ਰਾਪਤੀ ਪ੍ਰੇਮਾ ਭਗਤੀ ਦੁਆਰਾ ਹੋ ਸਕਦੀ ਹੈ।
क्योंकि प्रेम तो बिना किया गया हरेक कर्म जेड़ा है वह खाली है। विद्वान प्रेम दे अर्थ करते हैं कि जिस तरह बरात दे विच लाड़ा नाना होवे ते लाड़े तो बिना बरात शोभदी नहीं, इस तरह कोई भी आपां कर्म करते हाँ जे उदे विच प्रेम नहीं ते प्रेम तो बिना किया गया कर्म केवल एक कर्म कांड बन के रह जाता है। प्रेम का जेड़ा मार्ग है वह विद्वाना ने बिहंग का मार्ग दसिया है, पंछी का मार्ग, जिस तरह पंछी उडारी मार के अपनी मंजिल छेती तय कर लेंदा है, पर जेड़ा कीड़े हैं कीड़ियाँ दरख्त दे जड़ तो लैके शिखर तक जाण वास्ते बहुत समा लाउंदियां। कर्म कांडी का मार्ग कीटी मार्ग है। धन गुरु नानक साहब महाराज जी ने प्रभु दे नाल प्रेमा भगती की, नानक नाम निरंजन जान्यो कीनी भगत प्रेम लिवलाई। धन गुरु कलगीधर साहब सच्चे पातशाह जी दे बचन पढ़ते हाँ, कहां पयो जो दो लोचन मूंद कै बैठ रहे बक ध्यान लगायो। की होया बगले वत समाधि ला के तू नेत्र बंद करके केवल कर्म कांडा दे विच लगा रहा, लोगों नू परमाउन दे विच लगा रहा कि मैं भगत हाँ मैं भी प्रभु भगत हाँ, पर वह नेत्र केवल दिखावे मात्र बंद किते। कहां पयो जो दो लोचन मूंद कै बैठ रहे हो बक ध्यान लगायो, नात फिरो लिए सात समुद्रन लोक गयो पर लोक गवायो। भावें सारे तीर्थां ते उत्ते जाके नहा लिया जे प्रभु का नाम ही अंदर नहीं, प्रभु दे नाल प्रेम ही नहीं, ते फिर एक केवल कर्म कांड बन के रह जाएगा। नात फिरो लिए सात समुद्रन लोक गयो पर लोक गवायो, बास कियो बिख्यान सु बैठ कै ऐसे ही ऐसे सु बैस बितायो, साच कहो सुन ले हो सबै। तन गुरु कलगीधर साहब सच्चे पातशाह महाराज कहन लगे कि मैं सच कहना हाँ, ऐ प्रेमी जनों ध्यान दे नाल ए गल नू सुनना करो, जिन प्रेम कियो तिन ही प्रभ पायो। असल विच प्रभु की प्राप्ति प्रेम करन वालिया ने कीती है। भगत जी का यह पावन शब्द जिदे विच पहला जिक्र भगत जी ने मोह दा कीता है कि सानू मोह दियां फाइयां ने जकड़िया होया है, पर मोह दियां फाइयां किस तरह टुट सकदियां ने, वो गुरु जी का बचन है, तित सरवर डै भईले निवासा पानी पावक तिनहिं किया पंक जो मोह पग नहीं चालै हम देखा तह डूबी अले। अगे बचन हन मन एक न चेतस मूड मना हर बिसरत तेरे गुण गले। अगे रहाओ अगे बख्शिश करदे हन रहाओ बेनती कर ना हो जती सती नहीं पढ़े। जे तू ये मोह दियां तंदा तू बचना चाहुंदा है ते फिर प्रभु अगे बेनती करके सतगुरु ऐ प्रभु ना मैं कोई जती हाँ ना सती हाँ ते ना ही कोई मैं ब्रह्म विद्या पढ़ी है, ना हूँ जती सती नहीं पढ़िया, मूर्ख मुगदा जन्म भया, मैं मूर्खां दा भी मूर्ख हाँ, मूर्ख मुगदा जन्म भया, प्रणवत नानक तिन की शरणा जिन तू नाही विसरिया। ये मोह तो ही निकल सकते हैं जेड़े प्रभु दे प्यारे ने, जदों उन्हां दे चरणां विच जाके बैठांगे ते वो प्रभु दे नाल प्रेम करन दी जाच सिखाउणगे ताइयों ये मोह दियां तंदां टुट सकदियां। अगे भगत जी बख्शिश करदे हन हम प्रेम बदन तुम बाधे, असी मोह दियां तंदां दे विच फसे सां पर प्रभु असी तां तैनूं तेरा नाम जप के तेरी भगती करके मोह तो निकल चुके हाँ, पर असी प्रेम दियां रस्सियां दे नाल प्रेम दियां डोरां दे नाल तेनू बन लिया है।
अपने शूटन को जतन करो,
असी तां तुहाडा नाम जप के बंधना तो छुट गए मोह दियां फाइयां तो छुट गए, पर हुण तुहानू प्रेम दी डोरी दे नाल असी बन लिया, प्रेम दे नाल बन लिया है, हुण तुसी अपने छुट्टण दा जतन करो।
हम छूटे तुम आराधे,
तां तुहाडी आराधना करके तुहाडी भगती करके। इत्थे भगत जी ने कोई हौमे वाली गल नहीं कीती कि असी मोह तो बच गए मोह दियां फाइयां कट दित्तियां। भगत जी कहण लगे ऐ प्रभु हम छूटे तुम आराधे, तेरी भगती दे नाल तेरी बंदगी दे नाल तुहाडे सिमरन दे नाल प्रेमा भगती करके असी इन्हां बंधना तो छुट गए हाँ।
माधुवे जान पहो जैसी तैसी,
माया दे पति जानत हो जैसी तैसी प्रेमा भगती साढ़े अंदर है, तुसी उन्हों जानते हो। ये भगत जी ने सीधे बचन कहे कि आ प्रभु तेरे तो कोई लुका नहीं, दुनियावी लोगों तो कुछ लुका किते जा सकते ने, पर प्रभु तुसी तो अंतर जामी हो ना। माधवे जानत हो जैसी तैसी, जिस तरह की सीधी साधी प्रेमा भगती असी तेरे नाल कीती है ना, वो तुसी जानते हो।
अब कहां करोगे ऐसी,
अब कहां करोगे ऐसी, हुण की करोगे इस तरह, भाव मोह दीआं फाइआं दे विच सानू जकड़ोगे नहीं, नहीं पा सकते मोह दीआं फाइआं हुण तुसी साडे ते, क्योंकि असी तुहाडा नाम जपिआ है, तुहाडी भगती कीती है, साडी प्रेमा भगती नूं तुसी आप जानदे हो।
रहाओ
देके बख्शिश करदे हन,
मीन पकड़ फांके अर काटो,
बेनती करदे हन ऐ प्रभु साडी तुहाडे नाल किस तरह की प्रेमा भगती है। एक तो होंदी है दिखावे मातर किसी नाल प्रेम करना, जिन्ना चिर किसी नाल स्वार्थ सी उन्हां नाल उन्हां चिर प्रेम कीता, जदों अपना स्वार्थ पूरा हो गया तो फिर मैं कौन ते तू कौन। इस तरह पर ऐ प्रभु साडा तेरे नाल प्रेम कैसा है। इत्थे भगत जी कुछ उदाहरण देंदे, मीन फकर मीन पकर फांक्यो अर काट्यो, मीन नाम है मच्छी दा, जिस तरह मच्छी नूं फड़ के फांक्यो तो भाव फाड़िया गया, ते फाड़ के उस मच्छी नूं काट्यो फिर कट दिता।
रांद कियो बहुबानी,
बहुबानी कई ढंग तरीकियां दे नाल उन्हों फिर चंगी तरह रिन्या भाव बनाया। ये तो हुण खाण वालियां नूं पता कि केड़े केड़े इहदे तरीके ने, पर विद्वानां ने भी कोशां दे अंदर अर्थ कीते। किसी ने इहनूं तरी वाला बनाया, किसी ने इहनूं सुक्का बनाया, कई तरीकों के नाल किसी ने सीख दे विच पा के इहनूं अग दे उत्ते तपाया। भगत जी कहिंदे ने रांद कियो बहुबानी, बहुबानी कई ढंग तरीकों के नाल मच्छी नूं रिन्या गया।
खंड खंड कर भोजन कीनो,
इस मच्छी नूं खाण वाले ने अपने दंदां दे नाल खंड खंड तों भाव टुकड़े टुकड़े करके अपना भोजन बना लिया।
तौल बिसरियो पानी,
इन्नी गर्म होण करके जदों खाण वाले दे पेट विच गई ना ते खाधी होई मच्छी, फिर जिन्हें खाधी सी रात नूं उठ उठ के पानी मंगदा है, मरण तों बाद भी पानी तों दूर मच्छी नहीं रह सकी, मरण तों बाद भी मच्छी ने पानी दी मंग कीती। ये उदाहरण भगत जी ने प्रेमा भगती करन वाले दी दित्ती है कि आ प्रभु असी तेरे नाल इस तरह का प्रेम करते हैं, क्योंकि संगत जी कह लेना सौखा है, पर असल प्रेम है कि जे सुख दे तां तुझे अरादी, दुख भी तुझे त्याई, जे भुख दे तां इत ही राजा दुख विच, सुख मनाई तन मन काट काट सब अरपी विच अग्नि आप जलाई। इथों तक कि तन दे टोटे टोटे भी हो जाण पर फिर भी ये प्रेमा भगती दूर नहीं होंदी। कोई इतिहास विच ऐसा सिख है तां संगत जी बेअंत सिख ऐसे ने, क्योंकि 365 दिन साल दे विच ने, ये दिन घट पै जाणगे पर शहीदां सिंघां दे दिहाड़े जिहड़े वो घट होण वाले नहीं। धन गुरु तेग बहादुर साहिब सच्चे पातशाह महाराज जी की हजूरी विच दिल्ली विखे भाई मती दास जी दे ताई काजी वल्लों ये फतवा जारी किया गया कि इन्हां नूं दो तख्तियां दे विच बन करके ते भाई मती दास जी नूं आरे नाल चीर दिता जावे। असल प्रेमा भगती है कि मीन पकड़ फाक्यो अर काट्यो, मच्छी नूं फड़ के पाड़ दिता कट दिता पर फिर भी वह मच्छी पानी तो दूर ना रह सकी। भाई मती दास इन्हां दे ताई फतवा जारी किया गया, काजी कहण लगा अब्दुल वाहब कि सानू दस मती दास, तेनूं गुरु तेग बहादुर साहिब की सिक्खी चाहीदी है कि तेनूं धन दौलत चाहीदा है, तेनूं शौहरतां चाहीदियां। भाई मती दास जी कहण लगे कि मैं धन दौलत ये सारे सुख हंडा के देख ले, ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਸਿੱਖੀ ਦਿੱਤੀ ਹੈ। ਪਰ ਜਿਹੜੀ ਗੱਲ ਤੂੰ ਕਹਿ ਲੱਗਾ ਹੈ ਨਾ, ਜੇ ਸਿੱਖੀ ਚਾਹੀਦੀ ਹੈ ਤੇ ਫਿਰ ਆਰੇ ਦੇ ਦੰਦੇ ਨੇ, ਹਲੇ ਤੱਕ ਮੈਂ ਆਰੇ ਦੇ ਦੰਦਿਆਂ ਦਾ ਸਵਾਦ ਚੱਖ ਕੇ ਨਹੀਂ ਦੇਖਿਆ। ਉਸ ਵੇਲੇ ਕਾਜੀ ਦੇ ਹੁਕਮ ਕਰਨ ਤੇ ਜਲਾਦ ਵੱਲੋਂ ਭਾਈ ਮਤੀ ਦਾਸ ਜੀ ਦੇ ਸੀਸ ਤੇ ਆਰਾ ਰੱਖਿਆ ਗਿਆ। ਕਹਿੰਦੇ ਆਰਾ ਦੋਵਾਂ ਨੇ ਫੜ ਕੇ ਚਲਾਉਣਾ ਸ਼ੁਰੂ ਕੀਤਾ ਹੈ ਤੇ ਭਾਈ ਮਤੀ ਦਾਸ ਜੀ ਨੇ ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ ਸੀ। ਇਤਿਹਾਸ ਵਿੱਚ ਬਚਨ ਪੜ੍ਹਦੇ ਹਾਂ ਕਿ ਦੋਨੋਂ ਤਨ ਤੇ ਜਪਜੀ ਪੜ੍ਹੇ। ਭਾਈ ਮਤੀ ਦਾਸ ਜੀ ਨੇ ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ, ਆਰਾ ਚਲਾਉਣ ਵਾਲੇ ਨੇ ਆਰਾ ਚਲਾਇਆ। ਜਦ ਦੋ ਉਂਗਲਾਂ ਆਰੇ ਨੇ ਸਿਰ ਵਿੱਚ ਪ੍ਰਵੇਸ਼ ਕੀਤਾ, ਭਾਈ ਮਤੀ ਦਾਸ ਜੀ ਦੇ ਸੀਸ ਤੋਂ ਖੂਨ ਨਿਕਲਣ ਲੱਗਾ। ਕਾਜੀ ਦੇ ਇਸ਼ਾਰੇ ਨਾਲ ਆਰਾ ਰੋਕਿਆ ਗਿਆ। ਕਾਜੀ ਅਬਦੁਲ ਵਾਹਬ ਫਿਰ ਪੁੱਛਦਾ ਹੈ, ਮਤੀ ਦਾਸ ਹੁਣ ਦੱਸ ਤੈਨੂੰ ਸਿੱਖੀ ਚਾਹੀਦੀ ਹੈ ਕਿ ਸਾਡੀਆਂ ਸ਼ਰਤਾਂ ਕਬੂਲ ਕਰੇਂਗਾ। ਅੱਗੋਂ ਇਹ ਵਿਦਵਾਨ ਨੇ ਬਹੁਤ ਸੁੰਦਰ ਸਤਰਾਂ ਲਿਖੀਆਂ ਨੇ, ਦੋ ਉਂਗਲਾਂ ਜਦ ਸੀਸ ਵਿੱਚ ਆਰੇ ਪਾਇਆ ਚੀਰ, ਮਤੀ ਦਾਸ ਜੀ ਬੋਲਦੇ ਸੁਣ ਕਾਜੀ ਧਰ ਧੀਰ, ਰੋਮ ਰੋਮ ਵਿੱਚ ਮੈਂਡੜੇ ਪ੍ਰੀਤਮ ਵਸਿਆ ਆਪ, ਆਰਾ ਮੈਨੂੰ ਭਾਵਦਾ ਧਰਮ ਛੱਡਣਾ ਹੈ ਪਾਪ, ਟੁਕੜੇ ਇਸ ਸਰੀਰ ਦੇ ਕਰੇ ਲੱਖ ਕਰੋੜ, ਤਾਂ ਵੀ ਧਰਮ ਨਾ ਛੋੜ ਸਾਂ ਤੇਰੇ ਦੀਨ ਦੀਨੀ ਲੋੜ, ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਣਾਏ, ਸਿਰ ਜਾਂਦਾ ਤੇ ਜਾਣ ਦੇ ਮੇਰਾ ਸਿੱਖੀ ਸਿਲਕ ਨਾ ਜਾਏ। ਸਤਿ ਸ੍ਰੀ ਅਕਾਲ। ਭਗਤ ਜੀ ਇੱਥੇ ਬਖਸ਼ਿਸ਼ ਕਰਦੇ ਨੇ, ਮੀਨ ਪੱਕਰ ਫਾਂਕਿਓ ਅਰ ਕਾਟਿਓ। ਭਾਈ ਮਤੀ ਦਾਸ ਜੀ ਨੂੰ ਫੜ ਕੇ ਕੱਟਿਆ ਗਿਆ, ਪਰ ਆਰੇ ਨੇ ਦੁਫਾੜ ਕਰ ਦਿੱਤਾ। ਪੰਚ ਪ੍ਰਵਾਨ ਪੰਚ ਪ੍ਰਧਾਨ ਵਾਲੀ ਪੌੜੀ ਤੇ ਪਹੁੰਚੇ ਸਨ ਭਾਈ ਮਤੀ ਦਾਸ ਜੀ ਜਦੋਂ ਸਰੀਰ ਦੁਫਾੜ ਹੋ ਗਿਆ। ਪਰ ਇਤਿਹਾਸ ਕਹਿੰਦਾ ਦੋਨੋਂ ਤਨ ਤੇ ਜਪਜੀ ਪੜੈ, ਦੇਖ ਸਭਨ ਕੇ ਮਨ ਅਚਰਜ ਵੱਢੈ, ਦੇਖ ਕੇ ਸਾਰੇ ਹੈਰਾਨ ਹੁੰਦੇ ਨੇ। ਭਾਈ ਮਤੀ ਦਾਸ ਜੀ ਦੇ ਦੋ ਫਾੜਾਂ ਵਿੱਚੋਂ ਇਸ ਤਰ੍ਹਾਂ ਆਵਾਜ਼ ਆ ਰਹੀ ਸੀ ਜਿਸ ਤਰ੍ਹਾਂ ਦੋ ਪਾਠੀ ਸਿੰਘ ਮਿਲ ਕੇ ਨਵੇਂ ਪਾਤਸ਼ਾਹ ਜੀ ਦੇ ਭੋਗ ਦੇ ਸਲੋਕ ਪੜ ਰਹੇ ਹੋ। ਭਾਈ ਮਤੀ ਦਾਸ ਜੀ ਦੇ ਦੋ ਫਾੜਾਂ ਦੇ ਵਿੱਚੋਂ ਵੀ ਬਾਣੀ ਦੀ ਆਵਾਜ਼ ਆਉਂਦੀ ਰਹੀ, ਪ੍ਰੇਮਾ ਭਗਤੀ ਅੰਦਰੋਂ ਦੂਰ ਨਹੀਂ ਹੋਈ। ਜਦੋਂ ਅੱਗੇ ਕਾਟਿਓ ਭਾਈ ਮਤੀ ਦਾਸ ਜੀ ਨੂੰ ਕੱਟਿਆ ਗਿਆ, ਇਸੇ ਤਰ੍ਹਾਂ ਭਾਈ ਦਿਆਲਾ ਜੀ ਨੂੰ ਪਾਣੀ ਦੇ ਵਿੱਚ ਉਬਾਲਿਆ ਗਿਆ, ਪਰ ਭਾਈ ਦਿਆਲਾ ਜੀ ਵੀ ਬਾਣੀ ਪੜ੍ਹਦੇ ਰਹੇ, ਉਹ ਬਾਣੀ ਜਿਹੜੀ ਅੰਦਰੋਂ ਦੂਰ ਨਾ ਹੋਈ। ਇਸੇ ਤਰ੍ਹਾਂ ਮੀਨ ਪੱਕਰ ਫਾਕਿਓ ਅਰ ਕਾਂਟਿਓ ਰਾਂਧ ਕੀਓ ਬਹੁ ਬਾਣੀ, ਮੱਛੀ ਫੜ ਕੇ ਉਹਨੂੰ ਕੱਟ ਵੀ ਦਿੱਤਾ, ਰਿੰਨ ਵੀ ਦਿੱਤਾ, ਕਈ ਢੰਗ ਤਰੀਕਿਆਂ ਨਾਲ ਉਹਨੂੰ ਭੋਜਨ ਬਣਾਇਆ ਗਿਆ, ਖਾਣ ਵਾਲੇ ਨੇ ਉਹਨੂੰ ਚਿੱਥ ਚਿੱਥ ਕੇ ਖਾਧਾ, ਪਰ ਤਾਊ ਨਾ ਵਿਸਰੇ ਉਹ ਪਾਣੀ, ਪਰ ਇਹ ਜਿਹੜੀ ਮੱਛੀ ਸੀ ਇਹਨੇ ਪਾਣੀ ਨੂੰ ਛੱਡਿਆ ਨਹੀਂ। ਇਸ ਤਰ੍ਹਾਂ ਜਿਹੜੇ ਪ੍ਰੇਮਾ ਭਗਤੀ ਕਰਨ ਵਾਲੇ ਨੇ ਉਹ ਪ੍ਰਭੂ ਦੀ ਪ੍ਰੇਮਾ ਭਗਤੀ ਨੂੰ ਮਰਨ ਤੋਂ ਬਾਅਦ ਵੀ ਨਹੀਂ ਛੱਡਦੇ। ਪੀਰ ਮੁਰੀਦਾਂ ਪਿਰਹੜੀ ਉਹ ਨਿਭੈ ਨਾਲੇ, ਇਹ ਬਖਸ਼ਿਸ਼ ਕਰਦੇ ਹਨ
ਆਪਣੇ ਬਾਪੇ ਨਹੀਂ ਕਿਸੇ ਕੋ,
ਕਿਉਂਕਿ ਵਿਪਰਵਾਦੀ ਸੋਚ ਨੇ ਉੱਚੀ ਜਾਤ ਵਾਲਿਆਂ ਨੇ ਇਹ ਗੱਲਾਂ ਜਿਹੜੀਆਂ ਸੀ ਇਹ ਪ੍ਰਚਲਿਤ ਕੀਤੀਆਂ ਸੀ ਕਿ ਪ੍ਰਭੂ ਦੀ ਭਗਤੀ ਕੇਵਲ ਉੱਚੀ ਜਾਤੀ ਵਾਲੇ ਹੀ ਕਰ ਸਕਦੇ ਨੇ। ਭਗਤ ਰਵਿਦਾਸ ਜੀ ਨੂੰ ਕਹਿਣ ਲੱਗੇ ਤੂੰ ਚਮਾਰ ਹੈ, ਤੂੰ ਮੰਦਿਰ ਵਿੱਚ ਨਹੀਂ ਆ ਸਕਦਾ, ਤੂੰ ਆਰਤੀ ਨਹੀਂ ਕਰ ਸਕਦਾ, ਤੂੰ ਪਰਮਾਤਮਾ ਦੀ ਭਗਤੀ ਨਹੀਂ ਕਰ ਸਕਦਾ। ਜਦੋਂ ਭਗਤ ਜੀ ਨੇ ਪ੍ਰੇਮਾ ਭਗਤੀ ਕੀਤੀ, ਪਰਮਾਤਮਾ ਵਾਹਿਗੁਰੂ ਜੀ ਦੇ ਸਨਮੁਖ ਦਰਸ਼ਨ ਕੀਤੇ ਨਾ, ਤੇ ਫਿਰ ਭਗਤ ਜੀ ਨੇ ਉੱਤਰ ਦਿੱਤਾ ਆਪਨ ਬਾਪੈ ਨਹੀਂ ਕਿਸੇ ਕੋ। ਜਿਹੜਾ ਪਰਮਾਤਮਾ ਪ੍ਰਭੂ ਹੈ ਨਾ, ਉਹ ਕਿਸੇ ਬਾਪ ਦੀ ਨਿੱਜੀ ਜਾਇਦਾਦ ਨਹੀਂ ਕਿ ਕੋਈ ਜਿਹੜਾ ਮਰਜ਼ੀ ਦਾਅਵਾ ਕਰੇ ਤੇ ਦਾਅਵੇਦਾਰ ਬਣ ਕੇ ਠੇਕੇਦਾਰ ਬਣ ਕੇ ਕਵੇ ਕਿ ਤੈਨੂੰ ਇੱਥੇ ਆਉਣ ਦਾ ਅਧਿਕਾਰ ਹੈ ਤੇ ਤੈਨੂੰ ਨਹੀਂ। ਭਗਤ ਜੀ ਨੇ ਡੰਕੇ ਦੀ ਚੋਟ ਦੇ ਨਾਲ ਇਹ ਸਾਰੇ ਸੰਸਾਰ ਨੂੰ ਗੱਲ ਕਹੀ, ਕਹਿਣ ਲੱਗੇ ਆਪਨ ਬਾਪੈ ਨਾਹੀਂ ਕਿਸੇ ਕੋ, ਉਹ ਪਰਮਾਤਮਾ ਉਹ ਪ੍ਰਭੂ ਕਿਸੇ ਦੀ ਬਾਪ ਦੀ ਨਿੱਜੀ ਜਾਇਦਾਦ ਨਹੀਂ ਹੈ।
ਭਾਵਨੇ ਕੋ ਹਰ ਰਾਜਾ,
ਹਰੀ ਰਾਜਾ ਪਰਮਾਤਮਾ ਵਾਹਿਗੁਰੂ ਭਾਵਨ ਕੋ, ਉਹ ਤਾਂ ਪ੍ਰੇਮਾ ਭਗਤੀ ਕਰਨ ਵਾਲਿਆਂ ਨੂੰ ਪ੍ਰਾਪਤ ਹੁੰਦਾ ਹੈ।
ਮੋਹ ਪਟਲ ਸਭ ਜਗਤ ਦੇ ਆਪਿਓ,
ਮੋਹ ਦੇ ਪਟਲ ਤੋਂ ਭਾਵ ਪੜਦੇ ਨੇ, ਮੋਹ ਦੇ ਪੜਦੇ ਨੇ ਸਾਰੇ ਜਗਤ ਨੂੰ ਵਿਆਪਿਓ, ਭਾਵ ਟਕਿਆ ਹੋਇਆ। ਜਾਂ ਮੋਹ ਦਾ ਪਰਦਾ ਸਾਰੇ ਸੰਸਾਰ ਵਿੱਚ ਫੈਲਿਆ ਹੋਇਆ ਹੈ।
ਭਗਤ ਨਹੀਂ ਸੰਤਾਪਾ,
ਜਿਹੜਾ ਮੋਹ ਦਾ ਪਰਦਾ ਹੈ ਭਗਤ ਨਹੀਂ ਸੰਤਾਪਾ। ਸੰਤਾਪਾ ਤੋਂ ਭਾਵ ਦੁੱਖ, ਪਰ ਭਗਤਾਂ ਨੂੰ ਇਹ ਮੋਹ ਦਾ ਦੁੱਖ ਵਿਆਪ ਨਹੀਂ ਸਕਦਾ।
ਕਹਿ ਰਵਿਦਾਸ ਭਗਤ ਇੱਕ ਬਾਡੀ,
ਭਗਤ ਜੀ ਕਹਿੰਦੇ ਹਨ ਕਿ ਇੱਕ ਪ੍ਰਭੂ ਦੀ ਭਗਤੀ, ਪ੍ਰੇਮਾ ਭਗਤੀ ਮੈਂ ਦ੍ਰਿੜ ਕੀਤੀ ਹੈ।
ਅਬ ਇਹ ਕਾਸ ਕਹੀ ਹੈ,
ਇਸ ਗੱਲ ਦੀ ਤਸੱਲੀ ਕਿਸ ਨੂੰ ਕਹਿ ਕਹਿ ਕੇ ਕਰਵਾਈਏ। ਹੁਣ ਮੇਰਾ ਮਨ ਮੰਨ ਗਿਆ ਹੈ, ਮਨ ਮੰਨ ਲੋਕ ਨਾ ਭਤੀਜਾ, ਨਾ ਭਤੀਜਾ ਤਉ ਕਿਆ ਕੀਜੈ। ਕਿਸ ਤਰ੍ਹਾਂ ਕਿਸੇ ਦੀ ਤਸੱਲੀ ਕਰਾ ਕੇ ਦੱਸੀਏ। ਅਬ ਇਹ ਕਾਸਿਓ ਕਹੀ ਹੈ, ਮੈਂ ਤਾਂ ਪ੍ਰਭੂ ਦੀ ਪ੍ਰੇਮਾ ਭਗਤੀ ਨੂੰ ਦ੍ਰਿੜ ਕੀਤਾ ਤੇ ਉਹਦੀ ਪ੍ਰਾਪਤੀ ਕਰ ਲਈ ਹੈ।
ਜਾ ਕਾਰਨ ਹਮ ਤੁਮ ਆਰਾਧੇ, ਸੋ ਦੁੱਖ ਅਜੂ ਸਹੀ ਹੈ।
ਇਸ ਕਾਰਨ ਅਸੀਂ ਪ੍ਰਭੂ ਤੈਨੂੰ ਆਰਾਧਿਆ, ਤੇਰੀ ਭਗਤੀ ਕੀਤੀ, ਮੋਹ ਦੀਆਂ ਤੰਦਾਂ ਨੂੰ ਕੱਟਣ ਵਾਸਤੇ, ਸੋ ਦੁੱਖ ਅਜੂ ਸਹੀ ਹੈ। ਉਹ ਹੁਣ ਮੋਹ ਦਾ ਦੁੱਖ ਹੁਣ ਵੀ ਸਹਾਰਾਂਗੇ, ਭਾਵ ਨਹੀਂ ਸਹਾਰਾਂਗੇ, ਪ੍ਰਭੂ ਦੀ ਪ੍ਰੇਮਾ ਭਗਤੀ ਕਰਕੇ ਅਸੀਂ ਮੋਹ ਦੀਆਂ ਤੰਦਾਂ ਕੱਟ ਦਿੱਤੀਆਂ ਨੇ। ਇਹ ਪਾਵਨ ਸ਼ਬਦ ਦੇ ਅੰਦਰ ਭਗਤ ਰਵਿਦਾਸ ਜੀ ਨੇ ਬਖਸ਼ਿਸ਼ ਕੀਤੀ ਹੈ। ਸੰਗਤ ਜੀ, ਅੱਜ ਦੋ ਦਿਹਾੜੇ ਹਨ, ਇੱਕ ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਸਾਹਿਬ ਜੀ, ਉਹਨਾਂ ਦਾ ਸੱਚਖੰਡ ਪਿਆਨਾ ਤੇ ਸਤਿਗੁਰੂ ਜੀ ਦੇ ਅਨਿੰਨ ਸੇਵਕ ਮਹਾਨ ਸੂਰਬੀਰ ਯੋਧੇ ਬੁੱਧੀ ਦੇ ਘਰ ਭਾਈ ਵਿਧੀ ਚੰਦ ਜੀ, ਤਿਨ੍ਹਾਂ ਦਾ ਵੀ ਸੱਚਖੰਡ ਪਿਆਨਾ ਹੈ। ਭਾਈ ਗੁਰਦਾਸ ਜੀ, ਤਿਨ੍ਹਾਂ ਦਾ ਜਨਮ ਸੰਗਤ ਜੀ ਇਸੇ ਤਰ੍ਹਾਂ ਬਾਸਰ ਕੇ ਗੱਲਾਂ ਦੇ ਵਿੱਚ ਸੰਮਤ 1609 ਪਿਤਾ ਈਸ਼ਰਦਾਸ ਜੀ ਦੇ ਗ੍ਰਹਿ ਵਿਖੇ ਹੋਇਆ। ਆਪ ਜੀ ਰਿਸ਼ਤੇ ਵਜੋਂ ਧੰਨ ਗੁਰੂ ਅਮਰਦਾਸ ਜੀ ਦੇ ਭਤੀਜੇ ਲੱਗਦੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਿਤਾ ਤੇਜ ਭਾਨ ਜੀ ਤੇ ਭਾਈ ਈਸ਼ਰਦਾਸ ਜੀ ਦੇ ਪਿਤਾ ਨੇ ਚੰਦਰ ਭਾਨ ਜੀ। ਤੇਜ ਭਾਨ ਜੀ ਦੇ ਪੁੱਤਰ ਹਨ ਧੰਨ ਗੁਰੂ ਅਮਰਦਾਸ ਜੀ, ਚੰਦਰ ਭਾਨ ਜੀ ਦੇ ਪੁੱਤਰ ਹਨ ਬਾਬਾ ਈਸ਼ਰਦਾਸ ਤੇ ਈਸ਼ਰਦਾਸ ਜੀ ਦੇ ਪੁੱਤਰ ਹਨ ਭਾਈ ਗੁਰਦਾਸ ਜੀ। ਭਾਈ ਈਸ਼ਰਦਾਸ ਜੀ ਦੇ ਘਰ ਭਾਈ ਗੁਰਦਾਸ ਜੀ ਦਾ ਜਨਮ ਹੋਇਆ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਹਜ਼ੂਰੀ ਦੇ ਸਮੇਂ। ਆਪ ਜੀ ਨੇ ਸਤਿਗੁਰਾਂ ਦੀ ਸੰਗਤ ਦਾ ਆਨੰਦ ਮਾਣਿਆ। ਵਿਦਵਾਨ ਕੁਝ ਜ਼ਿਕਰ ਕਰਦੇ ਨੇ ਕਿ ਆਪ ਜੀ ਨੇ ਗੁਰੂ ਜੀ ਦੀ ਹਜ਼ੂਰੀ ਵਿੱਚੋਂ ਹੀ 8 ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕੀਤਾ, ਹਿੰਦੀ, ਗੁਰਮੁਖੀ, ਫਾਰਸੀ, ਸੰਸਕ੍ਰਿਤ, ਬ੍ਰਿਜ ਭਾਸ਼ਾ ਇਤਿਆਦਿਕ। ਅਨੇਕਾਂ ਧਰਮਾਂ ਦੇ ਲੋਕ ਗਿਆਨ ਲੈਣ ਵਾਸਤੇ ਸਤਿਗੁਰਾਂ ਕੋਲ ਆਉਂਦੇ ਸਨ। ਭਾਈ ਗੁਰਦਾਸ ਜੀ ਨੇ ਸਾਰੇ ਧਰਮਾਂ ਦਾ ਗਿਆਨ ਪ੍ਰਾਪਤ ਕੀਤਾ ਅਤੇ ਜਦੋਂ ਸਤਿਗੁਰਾਂ ਨੇ ਮੰਜੀ ਪ੍ਰਥਾ ਚਲਾਈ ਤੇ ਭਾਈ ਗੁਰਦਾਸ ਜੀ ਵੀ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਬਾਹਰ ਜਾਣ ਲੱਗੇ। ਜਿਸ ਵੇਲੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਇੱਥੇ ਆ ਕੇ ਪਾਵਨ ਸਰੋਵਰ ਦਾ ਟੱਕ ਲਾਇਆ, ਪਾਵਨ ਬਚਨ ਕੀਤੇ, ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤੈ ਕਊਆ ਹੰਸ ਹੋ ਹੈ। ਭਾਈ ਗੁਰਦਾਸ ਜੀ ਗੁਰੂ ਰਾਮਦਾਸ ਜੀ ਦੀ ਸ਼ਰਨ ਵਿੱਚ ਆਏ ਅਤੇ ਗੁਰੂ ਜੀ ਨੂੰ ਬੇਨਤੀ ਕੀਤੀ, ਮਹਾਰਾਜ ਮੈਨੂੰ ਸਿੱਖੀ ਦੀ ਰਹਿਤ ਬਾਰੇ ਦੱਸੋ। ਧੰਨ ਗੁਰੂ ਰਾਮਦਾਸ ਮਹਾਰਾਜ ਮੇਹਰ ਦੇ ਘਰ ਵਿੱਚ ਆ ਕੇ ਭਾਈ ਗੁਰਦਾਸ ਜੀ ਰਾਹੀਂ ਸਾਰੇ ਸੰਸਾਰ ਨੂੰ, ਸਿੱਖਾਂ ਨੂੰ ਸਿੱਖੀ ਦੀ ਰਹਿਤ ਬਾਰੇ ਇਹ ਬਚਨ ਸੁਣਾਏ। ਗੁਰ ਸਤਿਗੁਰ ਕਾਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੈ। ਭਾਈ ਗੁਰਦਾਸ ਜੀ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਦੇਸ਼ ਦੇ ਵੱਖ ਵੱਖ ਇਲਾਕਿਆਂ ਦੇ ਵਿੱਚ ਵਿਚਰੇ, ਜਿਸ ਤਰ੍ਹਾਂ ਆਗਰਾ, ਕਾਂਸ਼ੀ। ਜਿਸ ਵੇਲੇ ਧੰਨ ਗੁਰੂ ਰਾਮਦਾਸ ਮਹਾਰਾਜ ਜੋਤੀ ਜੋਤ ਸਮਾਏ, ਭਾਈ ਗੁਰਦਾਸ ਜੀ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਆਗਰੇ ਦੀ ਧਰਤੀ ਤੇ ਸਨ। ਉੱਥੋਂ ਦੀ ਸੰਗਤ ਨੂੰ ਪ੍ਰੇਰ ਕੇ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਲੈ ਕੇ ਆਏ। ਗੋਇੰਦਵਾਲ ਸਾਹਿਬ ਪਹੁੰਚਣ ਤੋਂ ਪਹਿਲਾਂ ਜਿਹੜਾ ਬਿਆਸਾ ਦਰਿਆ ਸੀ ਨਾ, ਉਸ ਸਮੇਂ ਇਹ ਦਰਿਆ ਬਹੁਤ ਚੜਿਆ ਸੀ। ਹੁਣ ਤਾਂ ਕਈ ਵਾਰ ਪਾਣੀ ਘੱਟ ਜਾਂਦਾ ਹੈ, ਪਰ ਵਿਦਵਾਨ ਮਹਾਂਪੁਰਖਾਂ ਦੇ ਦੱਸਣ ਅਨੁਸਾਰ ਕਿ ਪਹਿਲਾਂ ਬਿਆਸਾ ਦਰਿਆ ਰਾਹ ਨਹੀਂ ਸੀ ਦਿੰਦਾ। ਭਾਈ ਗੁਰਦਾਸ ਜੀ ਸ਼ਾਮ ਦੇ ਵਕਤ ਪਹੁੰਚੇ ਸਨ, ਮਲਾਹ ਕੋਈ ਲੱਭਿਆ ਨਾ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਾਰਿਆ, ਗੁਰੂ ਜੀ ਦੇ ਪਾਵਨ ਬਚਨ, ਗੁਰ ਕਾ ਬਚਨ ਵਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ, ਪਾਹਿਨ ਸਾਕੈ ਜਲ। पूर्ण विश्वास रख के भाई गुरदास जी ब्यासा दरिया वल तुरे ते ब्यासा ने भी रस्ता दिता। इतिहास विच जिक्र आउंदा है कि गोडे गोडे पानी रह गए, भाई गुरदास जी अगे चले, संगतां पिछे चलिया। जद दरिया पार किया तो मन विच ये सोच आ गई कि मैं किन्ना भरोसा गुरु ते रखिया है। पर जदों गोइंदवाल पहुंचे ना तो बालकां नूं छोटे बच्चियां नूं खेडदिया भाई गुरदास जी ने देखिया तो बच्चे कह रहे सन कि सतगुरां ते भरोसा रख के कारज हो सकता है। तो जदों भाई गुरदास जी ने कन्ना तो कन्ना राही बच्चों के मुखों भरोसे की गल सुनी ना तो उन्होंने चरणों के उत्ते नमस्कार की, कहन लगे इन्नी छोटी उम्र भी गुरु का भरोसा माण दूर होया, पता लगा सतगुरु अमृतसर की धरती ते ने पंजवें पातशाह गुरु अर्जन देव साहब संगत को लैके गोइंदवाल साहब तो चले अमृतसर आते। मन में यह विचार सी कि धन गुरु रामदास जी ने गुरु अर्जन देव साहब अंदर अपनी जोत रखी, मन में पूर्ण भरोसा विश्वास तां होवे जे सतगुरु मेरे दिल की गल जान लै। धन गुरु अर्जन देव साहब जी नूं आके नमस्कार की, रिश्ते वजों भाई गुरदास जी मामा जी लगते क्योंकि बीबी भानी जी दे भरा लगे, तो धन गुरु अर्जन देव साहब जी के रिश्ते वजों मामे लगे। जदों पहुंचे धन गुरु अर्जन देव साहब महाराज भाई जी कहिंदे सन, सतगुरु जी कहन लगे भाई गुरदास जी आओ, की मन विच सोच रहे हो? बच्चों के अंदर प्रभु का भरोसा देख के उन्होंने चरणों में चुके हो। तो दूजा बचन गुरु जी ने किया, जिस तरह शब्द की टेक लैके तुसी दरिया पार किया है ना, इसे तरह शब्द की टेक लैके संसार समुद्र नूं तर जाईदा। यह बचन सतगुरां दे मुखों सुन के गुरु जी के चरणी पै गए। जदों लंगर विच गए तो लंगर की जाके हालत पतली देखी, जेडे लंगर बारे पढ़ते हाँ कि रस अमृत खीर घियाली, उस लंगर दे विचों जिथों अकबर भी भोजन छकदा तो भोजन छक के कहिंदा सी कि ऐसा सुआद मैनू कदे अपने शाही महलों विच खाने का नहीं आया। अज वो लंगर की हालत पतली देखी, जाके भैन भानी जी नूं पुछिया तो माता जी ने सारी गल दस दी कि पृथ्वी चंद प्या ईरखा करता है। भाई गुरदास जी ने बाबा बुढ़ा साहब जी नूं नाल लिया तो संगत जी जिहड़ा अस्थान पिपली साहब वाला अस्थान है ना, इत्थे बैठ गए क्योंकि ये मुख दरवाजा रहा इधर आउण दा। ते इत्थे बैठ के आईया संगतां नूं प्रेरदे रहे कि सच्चा सतगुरु धन गुरु अर्जन देव साहब है। जदों संगतां इधर आउण लगियां पृथ्वी चंद गुस्से विच आए तो भाई गुरदास जी नूं कहण लगे कि बाबा बुढ़ा साहब ने तां पखबाजी कीती है, पर तुसी तां साडे मामे लगदे हो ना, तुसी क्यों इस तरह करदे हो? भाई गुरदास जी ने विच पै के धन भी बाबे पृथ्वी चंद नूं वध दवाया पर अंदर दी तृष्णा बुझी ना। फिर हेहर पिंड जाके इन्हें हरिमंदर साहब बना लिया, ये सचखंड हरिमंदर साहब की रीस की जिदे बाबत गुरु जी के बचन पढ़ते हाँ, डिठे सबे थाम नहीं तुद जिहया अमृतसर सतगुर सतवादी, उदी भला रीस कोई किथे कर सकदा सी। पर अपने वालों रीस की भाई गुरदास जी के समझाउण ते ना समझिया। फिर भाई गुरदास जी ने वारां दे विच आपां जिक्र पढ़ते हाँ कि बाबे पृथ्वी चंद नूं मीणा लिखिया है। धन गुरु अर्जन देव साहब सच्चे पातशाह जी ने जगत दे भले वास्ते मनुखता दी कल्याण वास्ते जदों सारी बाणी एकत्र करवाई तो भाई गुरदास जी नूं लखारी ला के श्री गुरु ग्रंथ साहब जी की बाणी 18-10-20 तक लिखवाई 30 रागां दे विच। ते भाई गुरदास जी की बाणी नूं गुरबाणी की कुंजी कह के सन्मान दिता। ये बचन भी कहे कि जेड़े गुजे भेद नहीं खुलते वो भाई गुरदास जी की बाणी पढ़ के गुजे भेद खुल जाया करनगे। सतगुरां की शहादत तो बाद तन मेरी पीरी के मालक गुरु हरगोबिंद साहब जी ने श्री हरिमंदर साहब के सामने अकाल बुंगा रचिया, जिन्हों आप अकाल तख्त कहने। वो अकाल बुंगा सतगुरां ने किसी भी कारीगर नूं ला के जां किसी राजनीतिक बंदे नूं लिया के उहदी तैयारी नहीं करवाई। सतगुरां दे भाई गुरदास जी नूं ते बाबा बुढ़ा साहब जी नूं नाल लिया, बचन पढ़दे आ इतिहास विच किसी राज ने हाथ लगायो बुढ़ा आओ गुरदास बनायो। भाई गुरदास ते बाबा बुढ़ा साहब जी ने यह सारी तैयारी की, थड़ा बनिया, इमारत बाद विच मिसलां ने कायम की। ਜਦੋਂ ਭਾਈ ਗੁਰਦਾਸ ਜੀ ਦਾ ਅਖੀਰਲਾ ਸਮਾਂ ਆਇਆ ਤੇ ਭਾਈ ਗੁਰਦਾਸ ਜੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਸਨ, ਧੰਨ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੁਨੇਹਾ ਭੇਜ ਕੇ ਬੁਲਾਇਆ, ਸਤਿਗੁਰੂ ਗੋਇੰਦਵਾਲ ਦੀ ਧਰਤੀ ਤੇ ਗਏ, ਸਤਿਗੁਰਾਂ ਦੇ ਚਰਨਾਂ ਤੇ ਸੀਸ ਰੱਖਿਆ, ਜਪਜੀ ਸਾਹਿਬ ਦਾ ਪਾਠ ਕੀਤਾ ਤੇ ਅਖੀਰਲੀ ਇੱਛਾ ਪ੍ਰਗਟ ਕੀਤੀ। ਸਤਿਗੁਰੂ, ਇੱਕ ਮੇਰੀ ਅਖੀਰਲੀ ਇੱਛਾ ਹੈ। ਸਤਿਗੁਰੂ ਕਹਿਣ ਲੱਗੇ ਕਿ ਭਾਈ ਗੁਰਦਾਸ ਜੀ ਕਹਿਣ ਲੱਗੇ, ਸਤਿਗੁਰੂ ਇਹ ਇੱਛਾ ਹੈ ਕਿ ਮੇਰੇ ਮਰਨ ਤੋਂ ਬਾਅਦ, ਜਾਣ ਤੋਂ ਬਾਅਦ ਮੇਰੀ ਕੋਈ ਜਗ੍ਹਾ ਨਾ ਬਣਾਈ ਜਾਵੇ। ਮੈਂ ਸਾਰੀ ਉਮਰ ਸ਼ਬਦ ਦੀ, ਗੁਰੂ ਦੀ ਗੱਲ ਕੀਤੀ ਹੈ ਤੇ ਮੈਂ ਚਾਹੁੰਦਾ ਕਿ ਮੈਨੂੰ ਆਪਣੇ ਵਿੱਚ ਅਭੇਦ ਕਰਿਓ, ਤੇ ਸਿੱਖ ਚਾਹੁੰਦਾ ਹੈ ਕਿ ਮੇਰੇ ਗੁਰੂ ਦੀ ਸ਼ੋਭਾ ਹੋਵੇ, ਗੁਰੂ ਦੀ ਉਪਮਾ ਹੋਵੇ। ਸਤਿਗੁਰਾਂ ਦੀ ਗੋਦ ਦੇ ਵਿੱਚ ਭਾਈ ਗੁਰਦਾਸ ਜੀ ਨੇ ਸੰਗਤ ਜੀ ਭਾਦੋਂ ਸੁਦੀ 8 ਨੂੰ ਤੇ ਸੰਮਤ 1694 ਨੂੰ ਅੱਜ ਵਾਲੇ ਦਿਨ ਭਾਈ ਗੁਰਦਾਸ ਜੀ ਨੇ ਆਪਣਾ ਇਹ ਪੰਜ ਭੌਤਿਕ ਸਰੀਰ ਜਿਹੜਾ ਸੀ ਛੱਡ ਕੇ ਸੱਚਖੰਡ ਪਿਆਨਾ ਕੀਤਾ ਤੇ ਦੂਜਾ ਦਿਹਾੜਾ ਬਾਬਾ ਬਿਧੀ ਚੰਦ ਸਾਹਿਬ ਜੀ ਦਾ ਅੱਜ ਸੱਚਖੰਡ ਪਿਆਨਾ ਹੈ। ਬਾਬਾ ਬਿਧੀ ਚੰਦ ਜੀ ਦਾ ਜਨਮ ਪਿੰਡ ਛੀਨਾ ਹੈ ਤੇ ਬਾਬਾ ਦੇਵਾ ਸਿੰਘ ਜੀ ਦੇ ਗ੍ਰਹਿ ਵਿਖੇ ਮਾਤਾ ਸੰਭਲੀ ਜੀ ਦੀ ਕੁੱਖ ਤੋਂ ਸੰਮਤ 1636 ਨੂੰ ਹੋਇਆ। ਆਪ ਜੀ ਬਚਪਨ ਵਿੱਚ ਹੀ ਡੀਲ ਡੋਲ ਸਰੀਰ ਵਾਲੇ ਸਨ। ਸਰਾੜੀ ਦੇ ਨੇੜੇ ਪਿੰਡ ਜਿਹੜਾ ਅੱਜ ਚੋਹਲਾ ਸਾਹਿਬ, ਇੱਥੋਂ ਦੇ ਰਹਿਣ ਵਾਲੇ ਸਨ ਭਾਈ ਅਦਲੀ ਜੀ ਮਹਾਂਪੁਰਖ, ਜਿਨ੍ਹਾਂ ਨੂੰ ਭਾਈ ਕਾਨ ਸਿੰਘ ਜੀ ਨਾਭਾ ਆਤਮ ਗਿਆਨੀ ਸਿੱਖ ਲਿਖਦੇ ਹਨ। ਉਹਨਾਂ ਦੀ ਸੰਗਤ ਦੇ ਨਾਲ ਆਪ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਆਏ। ਇੱਥੇ ਆ ਕੇ ਆਪ ਜੀ ਵੀ ਆਤਮ ਗਿਆਨੀ ਸਿੱਖ ਬਣੇ। ਭਾਈ ਗੁਰਦਾਸ ਜੀ ਨੇ ਗੁਰਬਿਲਾਸ ਪਾਤਸ਼ਾਹੀ 6ਵੀਂ ਵਿੱਚ ਪੜ੍ਹਦੇ ਹਾਂ, ਚਲਤ ਪੰਥ ਗੁਰਬਾਣੀ ਗਾਵੇ, ਐਸਾ ਜੀਵਨ ਬਾਬਾ ਬਿਧੀ ਚੰਦ ਸਾਹਿਬ ਜੀ ਦਾ ਗੁਰੂ ਜੀ ਦੀ ਸ਼ਰਨ ਵਿੱਚ ਆ ਕੇ ਬਣਿਆ ਕਿ ਮਾਰਗ ਚਲਤ ਹਰੇ ਹਰ ਗਾਈਐ। ਤੇ ਭਾਈ ਗੁਰਦਾਸ ਜੀ ਨੇ ਭਾਈ ਗੁਰਦਾਸ ਜੀ ਨੇ ਵਾਰਾਂ ਵਿੱਚ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਮਹਾਂਪੁਰਖ ਲਿਖਿਆ ਹੈ। ਬਾਬਾ ਬਿਧੀ ਚੰਦ ਸਾਹਿਬ ਜੀ ਦੇ ਤਾਂ ਹੀ ਭਾਈ ਗੁਰਦਾਸ ਜੀ ਪੂਰੀ ਪੰਕਤੀ ਲਿਖਦੇ ਨੇ ਕਿ ਮਹਾਂਪੁਰਖ ਹੈ ਮਹਾਂਆਨੰਦ, ਬਿਧੀ ਚੰਦ ਬੁੱਧ ਬਿਮਲ ਵਿਚਾਰਾ। ਬਾਬਾ ਬਿਧੀ ਚੰਦ ਸਾਹਿਬ ਮਹਾਂਪੁਰਖ ਹਨ ਤੇ ਸ੍ਰੇਸ਼ਠ ਬੁੱਧੀ ਵਾਲੇ ਤੇ ਸ੍ਰੇਸ਼ਠ ਵਿਚਾਰ ਵਾਲੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਜਦੋਂ ਲਾਹੌਰ ਨੂੰ ਗਏ ਨਾ, ਤੇ ਬਾਬਾ ਬਿਧੀ ਚੰਦ ਸਾਹਿਬ ਪੰਜਾਂ ਸਿੱਖਾਂ ਦੇ ਸਮੇਤ ਇਹ ਨਾਲ ਸਨ। ਪੰਜਾਂ ਸਿੱਖਾਂ ਦੇ ਵਿੱਚ ਬਾਬਾ ਬਿਧੀ ਚੰਦ ਜੀ ਵੀ ਨਾਲ ਗਏ। ਇਹਨਾਂ ਦਾ ਨਾਮ ਸੀ ਭਾਈ ਬਿਧੀਆ, ਭਾਈ ਜੇਠਾ, ਭਾਈ ਪਿਰਾਣਾ, ਭਾਈ ਲੰਗਾਹ ਤੇ ਭਾਈ ਪੈੜਾ ਜੀ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹਾਦਤ ਨੂੰ ਅੱਖੀਂ ਡਿੱਠਾ, ਇਹ ਵੱਡੇ ਮਹਾਨ ਯੋਧੇ ਤੇ ਬੜੇ ਚਤੁਰ ਬੁੱਧੀ ਦੇ ਮਾਲਕ ਨੇ, ਪਰ ਗੁਰੂ ਜੀ ਦੀ ਆਗਿਆ ਸੀ ਪ੍ਰਭੂ ਦੇ ਭਾਣੇ ਨੂੰ ਅਸੀਂ ਮਿੱਠਾ ਕਰਕੇ ਮੰਨਣਾ ਹੈ। ਗੁਰੂ ਦੀ ਰਜ਼ਾ ਦੇ ਵਿੱਚ ਰਹੇ। ਸਤਿਗੁਰਾਂ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਦੇ ਵਿੱਚ ਮਾਯੂਸੀ ਛਾਣ ਲੱਗੀ ਤੇ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਫਿਰ ਵੱਧ ਚੜ੍ਹ ਕੇ ਸਿੱਖੀ ਦਾ ਪ੍ਰਚਾਰ ਕੀਤਾ। ਜਿਸ ਵੇਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਅਕਾਲ ਤਖ਼ਤ ਰਚ ਕੇ ਤਖ਼ਤ ਤੇ ਬਿਰਾਜਮਾਨ ਹੁੰਦੇ ਨੇ, ਨੌਜਵਾਨੀਆਂ ਦੀ ਮੰਗ ਕਰਦੇ ਨੇ ਤੇ ਬਾਬਾ ਬਿਧੀ ਚੰਦ ਸਾਹਿਬ ਆਪਣੇ ਪਿੰਡ ਸੁਰ ਸਿੰਘ ਤੋਂ 2 ਢਾਡੀ ਨੱਥਾ ਤੇ ਅਬਦੁੱਲਾ ਤੇ 52 ਸਿਰ ਕੱਢ ਨੌਜਵਾਨਾਂ ਨੂੰ ਲੈ ਕੇ ਗੁਰੂ ਜੀ ਦੀ ਹਜ਼ੂਰੀ ਵਿੱਚ ਹਾਜ਼ਰ ਹੁੰਦੇ। ਜਦੋਂ ਨੌਜਵਾਨਾਂ ਦੀ ਗਿਣਤੀ ਵਧੀ ਤੇ ਫਿਰ ਇਹਨਾਂ ਨੂੰ ਜਥਿਆਂ ਵਿੱਚ ਵੰਡਿਆ ਗਿਆ, 5 ਜਥਿਆਂ ਵਿੱਚ ਵੰਡਿਆ ਗਿਆ। ਪਹਿਲੇ ਜਥੇ ਦੇ ਮੁਖੀ ਬਣਾਇਆ ਭਾਈ ਲੰਗਾਹ ਜੀ ਨੂੰ। ਇਹਨਾਂ ਦਾ ਕੰਮ ਸੀ ਨੌਜਵਾਨਾਂ ਨੂੰ ਲੈ ਕੇ, ਯੋਧਿਆਂ ਨੂੰ ਲੈ ਕੇ ਅੱਗੇ ਹੋ ਕੇ ਫੌਜਾਂ ਦਾ ਟਾਕਰਾ ਕਰਨਾ। ਦੂਜੇ ਜਥੇਦਾਰ ਬਣੇ ਬਾਬਾ ਬਿਧੀ ਚੰਦ ਸਾਹਿਬ ਤੇ ਗੁਰੀਲਾ ਯੁੱਧ ਕਰਦੇ ਸਨ, ਤੀਖਣ ਬੁੱਧੀ ਵਾਲੇ ਸਨ ਤੇ ਗੁਰੀਲਾ ਯੁੱਧ ਕਰਕੇ ਦੁਸ਼ਮਣਾਂ ਨੂੰ ਭਾਜੜਾਂ ਪਾ ਦਿੰਦੇ ਸਨ। ਤੀਜੇ ਜਥੇਦਾਰ ਬਣੇ ਭਾਈ ਪਿਰਾਣਾ ਜੀ। ਇਹਨਾਂ ਦੀ ਡਿਊਟੀ ਲੱਗੀ, ਤੁਸੀਂ ਪੰਜਾਬ ਦੇ ਪਿੰਡ ਪਿੰਡ ਤੋਂ ਵਾਕਫ ਹੋ ਤੇ ਤੁਸੀਂ ਜਾ ਕੇ ਸੁੱਧ ਦੇਣੀ ਤੇ ਖਬਰ ਲਿਆਉਣੀ। ਚੌਥੇ ਜਥੇਦਾਰ ਭਾਈ ਪਿਰਾਗਾ ਜੀ। ਇਹਨਾਂ ਦੀ ਡਿਊਟੀ ਲੱਗੀ ਕਿ ਫੌਜਾਂ ਨੂੰ ਰਸਤ ਪਹੁੰਚਾਉਣੀ। ਤੇ 5ਵੇਂ ਜਥੇ ਦੇ ਜਥੇਦਾਰ ਸਨ ਭਾਈ ਜੇਠਾ ਜੀ। ਇਹਨਾਂ ਦੀ ਰਸਾਲਿਆਂ ਦੀ ਇਹਨਾਂ ਦੀ ਡਿਊਟੀ ਲਾਈ ਗਈ। ਇਸੇ ਤਰ੍ਹਾਂ ਬਾਬਾ ਬਿਧੀ ਚੰਦ ਸਾਹਿਬ, ਸੰਗਤ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਾਰੇ ਜੰਗਾਂ ਵੇਲੇ ਗੁਰੂ ਜੀ ਦੇ ਨਾਲ ਰਹੇ। ਪਹਿਲੀ ਜੰਗ ਲੋਹਗੜ੍ਹ ਦੀ, ਇੱਥੇ ਵੀ ਆਪ ਜੀ ਨੇ ਵੱਧ ਚੜ੍ਹ ਕੇ ਅੱਗੇ ਜਿਹੜੇ ਤੁਰਕ ਚੜ੍ਹ ਕੇ ਆਏ ਸਨ ਉਹਨਾਂ ਦੇ ਆਉ ਲਾਏ। ਦੂਜਾ ਜੰਗ ਹੋਇਆ ਸ੍ਰੀ ਹਰਗੋਬਿੰਦਪੁਰ ਦੀ ਧਰਤੀ 'ਤੇ, ਇੱਥੇ ਮੁਗਲ ਸਿੱਖਾਂ ਆਇਆ ਅਤੇ 7000 ਫੌਜ ਲੈ ਕੇ ਅਤੇ ਸ੍ਰੀ ਹਰਗੋਬਿੰਦਪੁਰ ਦੀ ਧਰਤੀ 'ਤੇ ਘੇਰੜ ਦਾ ਪੁੱਤਰ ਕਰਮ ਚੰਦ ਅਤੇ ਚੰਦੂ ਦਾ ਪੁੱਤਰ ਰਤਨ ਚੰਦ, ਜਲੰਧਰ ਦੇ ਸੂਬੇਦਾਰ ਅਬਦੁਲ ਖਾਨ ਨੂੰ ਉਹਨਾਂ ਨੇ ਨਾਲ ਲੈ ਕੇ ਚੜ੍ਹਾਈ ਕਰ ਦਿੱਤੀ। ਉਸ ਵੇਲੇ ਭਾਈ ਜੱਟੂ ਮੁਖੀ ਹੋ ਕੇ ਅੱਗੇ ਫੌਜਾਂ ਲੈ ਕੇ ਡਟੇ ਅਤੇ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਡਿਊਟੀ ਸੀ ਜਿੱਥੇ ਲੋੜ ਹੋਵੇ ਉੱਥੇ ਫੌਜਾਂ ਪਹੁੰਚਾਉਣੀਆਂ। ਭਾਈ ਜੱਟੂ ਜੀ ਦੀ ਸ਼ਹਾਦਤ ਹੋਈ ਅਤੇ ਬਾਬਾ ਬਿਧੀ ਚੰਦ ਸਾਹਿਬ ਇਹਨਾਂ ਨੇ ਅੱਗੇ ਹੋ ਕੇ ਜੰਗ ਲੜੀ ਅਤੇ ਉਦੋਂ ਅਬਦੁਲ ਖਾਨ ਨੂੰ ਵੀ ਇਹ ਦੇਖ ਕੇ ਕਹਿਣਾ ਪਿਆ ਸੀ ਕਿ ਅਸੀਂ ਤਾਂ ਇਹੋ ਹੀ ਸੋਚਦੇ ਸਨ ਕਿ ਨਾਈ ਸ਼ੀਂਬੇ ਜੱਟ ਲੁਹਾਰ ਇਕੱਠੇ ਕੀਤੇ ਨੇ, ਪਰ ਇੱਥੇ ਆ ਕੇ ਪਤਾ ਲੱਗਾ ਕਿ ਇਹ ਤਾਂ ਗੁਰੂ ਸਾਹਿਬ ਨੇ ਸੂਰਮਿਆਂ ਦੀ ਫੌਜ ਸਾਜੀ ਹੈ। ਜੰਗ ਜਿੱਤੀ, ਤੀਜੀ ਜੰਗ ਦਾ ਕਾਰਨ ਬਣਿਆ ਸੰਗਤ ਜੀ, ਕਾਬਲ ਦੀ ਸੰਗਤ ਗੁਰੂ ਸਾਹਿਬ ਲਈ ਭੇਟਾ ਲੈ ਕੇ ਗੁਰੂ ਚਰਨਾਂ ਵਿੱਚ ਹਾਜ਼ਰ ਹੋ ਰਹੀ ਸੀ। ਲਾਹੌਰ ਦੀ ਧਰਤੀ 'ਤੇ ਇਹਨਾਂ ਦਾ ਜਿਹੜਾ ਧਨ ਦੌਲਤ ਦਾ ਖਜ਼ਾਨਾ ਸੀ, ਸਾਰੀਆਂ ਭੇਟਾਵਾਂ ਜਿਹੜੀਆਂ ਖੋਹ ਲਈਆਂ ਗਈਆਂ। ਉਸ ਵੇਲੇ ਸੰਗਤ ਨੇ ਆ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਸੇਠ ਕਰੋੜੀਮੱਲ ਆ ਕੇ ਨੇਤਰ ਭਰ ਕੇ ਗੁਰੂ ਜੀ ਨੂੰ ਕਹਿਣ ਲੱਗਾ ਕਿ ਆਪ ਜੀ ਲਈ ਦਰਿਆਈ ਘੋੜੇ, ਬੜੇ ਸੁੰਦਰ ਦਿਲਬਾਗ ਅਤੇ ਗੁਲਬਾਗ ਲਿਆ ਰਿਹਾ ਸੀ, ਪਰ ਲਾਹੌਰ ਦੇ ਹਾਕਮਾਂ ਨੇ ਘੋੜੇ ਖੋਹ ਲਏ। ਅਤੇ ਮਹਾਰਾਜ ਪ੍ਰਸੰਨ ਹੋ ਕੇ ਕਹਿੰਦੇ ਨੇ ਕਿ ਸੇਠ ਕਰੋੜੀਮੱਲ ਨੂੰ ਸਤਿਗੁਰੂ ਕਹਿੰਦੇ, ਸੇਠ ਜੀ ਜਿਹੜੀ ਭੇਟਾ ਤੁਸੀਂ ਲਿਆਂਦੀ ਸੀ ਸਾਨੂੰ ਪ੍ਰਵਾਨ ਹੋ ਗਈ, ਕਿਉਂਕਿ ਸਾਨੂੰ ਤਾਂ ਭੇਟਾ ਉਦੋਂ ਹੀ ਕਬੂਲ ਹੋ ਜਾਂਦੀ ਹੈ ਜਦੋਂ ਸਿੱਖ ਆਪਣੇ ਮਨ 'ਚੋਂ ਫੁਰਨਾ ਬਣਾ ਲੈਂਦਾ ਹੈ। ਇਹ ਹੁਣ ਘੋੜੇ ਲਿਆਉਣ ਦੀ ਸੇਵਾ ਨਿਭਾਉਣਗੇ ਬਾਬਾ ਬਿਧੀ ਚੰਦ ਸਾਹਿਬ। ਅਤੇ ਪਹਿਲਾ ਘੋੜਾ ਬਾਬਾ ਬਿਧੀ ਚੰਦ ਸਾਹਿਬ ਜੀ ਲਾਹੌਰ ਗਏ ਅਤੇ ਜਿਹੜਾ ਜੀਵਨ ਸਿੱਖ ਸੀ ਉਹਦੇ ਘਰ ਠਹਿਰੇ, ਆਪਣਾ ਲਿਬਾਸ ਘਾਈਆਂ ਵਾਲਾ ਬਣਾਇਆ, ਚੰਗਾ ਘਾਹ ਲੈ ਕੇ ਕਿਲ੍ਹੇ ਦੇ ਬਾਹਰ ਬੈਠ ਜਾਣਾ। ਜਿਹੜਾ ਦਰੋਗਾ ਸੀ ਕਿਲ੍ਹੇ ਦਾ ਸੌਂਦੇ ਖਾਂ, ਉਹਨੇ ਬਾਬਾ ਬਿਧੀ ਚੰਦ ਸਾਹਿਬ ਦੇ ਕੋਲੋਂ ਘਾਹ ਲਿਆ, ਬੜਾ ਪਸੰਦ ਆਇਆ, ਹਰ ਰੋਜ਼ ਬਾਬਾ ਬਿਧੀ ਚੰਦ ਸਾਹਿਬ ਦੀ ਡਿਊਟੀ ਲਾ ਦਿੱਤੀ, ਇੱਥੋਂ ਤੱਕ ਕਿ ਪ੍ਰਸੰਨ ਹੋ ਕੇ ਇਹਨਾਂ ਨੂੰ ਨੌਕਰੀ ਆਪਣੇ ਪਾਸ ਰੱਖ ਲਿਆ। ਜਿਹੜੀ ਤਨਖਾਹ ਮਿਲਣੀ ਬਾਬਾ ਜੀ ਨੇ, ਇਹਨਾਂ ਨੂੰ ਧਨ ਦੀ ਕੀ ਲੋੜ ਸੀ, ਬਾਬਾ ਬਿਧੀ ਚੰਦ ਸਾਹਿਬ ਨੇ ਸਿਪਾਹੀਆਂ ਦੇ ਵਿੱਚ ਵੰਡ ਦੇਣੀ। ਇੱਕ ਦਿਨ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਐਸੀ ਜ਼ਿਆਫਤ ਵੰਡੀ, ਸਾਰੇ ਨਸ਼ੇ ਦੇ ਵਿੱਚ ਗੁੱਟ ਹੋ ਗਏ ਅਤੇ ਬਾਬਾ ਬਿਧੀ ਚੰਦ ਸਾਹਿਬ ਨੇ ਸਾਰਿਆਂ ਨੂੰ ਅੰਦਰ ਬੰਦ ਕਰਕੇ ਅਤੇ ਜਿਹੜਾ ਘੋੜਾ ਸੀ ਉਹ ਦਰਿਆ ਦੀ ਕੰਧ ਤੋਂ ਟਪਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਲਿਆਂਦਾ। ਸਤਿਗੁਰਾਂ ਨੇ ਪ੍ਰਸੰਨ ਹੋ ਕੇ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਮੰਗਣ ਵਾਸਤੇ ਕਿਹਾ ਅਤੇ ਬਾਬਾ ਜੀ ਨੇ ਚਾਰ ਬਖਸ਼ਿਸ਼ਾਂ ਮੰਗੀਆਂ, ਗੁਰੂ ਕਾ ਅੰਗ, ਸਾਧ ਕਾ ਸੰਗ, ਨਾਮ ਕਾ ਰੰਗ, ਨਿਸ਼ਚਾ ਅਭੰਗ, ਕਿ ਮੇਰਾ ਜਿਹੜਾ ਭਰੋਸਾ ਉਹ ਅਡੋਲ ਰਹੇ। ਦੂਜਾ ਘੋੜਾ ਲੈਣ ਗਏ ਨਜੂਮੀ ਬਣ ਕੇ, ਬੋੜੂ ਸਿੱਖ ਸੀ ਉਹਦੇ ਘਰ ਗਏ ਅਤੇ ਸਾਰੀ ਗੱਲਬਾਤ ਪੁੱਛੀ ਅਤੇ ਉਹ ਦੱਸਣ ਲੱਗਾ ਕਿ ਜਿਹੜਾ ਦਰੋਗਾ ਹੈ ਨਾ, ਉਹ ਇੱਥੇ ਨਜੂਮੀਆਂ ਦੇ ਚਰਨ ਚੁੰਮਦਾ ਫਿਰਦਾ ਹੈ, ਜਿਹੜੇ ਜੋਤਸ਼ੀ ਨੇ, ਮੌਲਵੀ ਨੇ। ਅਤੇ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਨਜੂਮੀ ਦਾ ਰੂਪ ਧਾਰ ਲਿਆ, ਕਿਲ੍ਹੇ ਦੇ ਨੇੜੇ ਬੈਠ ਗਏ, ਸੌਂਦੇ ਖਾਂ ਜਾਂਦਾ ਦੇਖਿਆ ਅਤੇ ਆਵਾਜ਼ ਮਾਰ ਕੇ ਉਹਦੇ ਦਿਲ ਦੀ ਗੱਲ ਦੱਸ ਦਿੱਤੀ, ਕਿਉਂਕਿ ਜਾਣਦੇ ਸਨ ਕਿ ਸੋਚਦਾ ਕੀ ਪਿਆ ਹੈ। ਉਹ ਬੜਾ ਪ੍ਰਸੰਨ ਹੋਇਆ ਅਤੇ ਉਹ ਆਪਣੇ ਅਮਾਲਕ ਕੋਲ ਲੈ ਆਇਆ ਅਤੇ ਬਾਬਾ ਬਿਧੀ ਚੰਦ ਸਾਹਿਬ ਨੇ ਸਾਰੀ ਗੱਲ ਦੱਸੀ ਕਿ ਕਿਸ ਤਰ੍ਹਾਂ ਘੋੜਾ ਗਿਆ, ਕਿੱਥੇ ਗਿਆ, ਕਿਸ ਤਰ੍ਹਾਂ ਖੜਿਆ। ਕਹਿਣ ਲੱਗੇ ਘੋੜਾ ਕਿੱਥੇ, ਕਹਿਣ ਲੱਗੇ ਹੁਣ ਸਮਾਂ ਉੱਦਾਂ ਦਾ ਬਣਾਓ ਫਿਰ ਪਤਾ ਲੱਗੇ। ਉਸੇ ਤਰ੍ਹਾਂ ਕੀਤਾ, ਅੱਧੀ ਰਾਤ ਦਾ ਸਮਾਂ ਹੋਇਆ, ਸਾਰਿਆਂ ਨੂੰ ਅੰਦਰ ਬੰਦ ਕੀਤਾ ਅਤੇ ਬੰਦ ਕਰਕੇ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਆਵਾਜ਼ ਦਿੱਤੀ, ਕਹਿਣ ਲੱਗੇ ਮੈਂ ਹਾਂ ਗੁਰੂ ਹਰਗੋਬਿੰਦ ਸਾਹਿਬ ਦਾ ਸਿੱਖ ਬਿਧੀ ਚੰਦ ਛੀਨਾ, ਅਤੇ ਮੈਂ ਪਹਿਲਾ ਘੋੜਾ ਵੀ ਇਹ ਮੈਂ ਲੈ ਕੇ ਗਿਆ ਸੀ ਅਤੇ ਦੂਜਾ ਘੋੜਾ ਵੀ ਮੈਂ ਲੈ ਕੇ ਚੱਲਾਂ, ਜੇ ਤੁਹਾਡੇ ਵਿੱਚ ਹਿੰਮਤ ਹੈ ਤਾਂ ਆ ਕੇ ਗੁਰੂ ਨਾਲ ਟਾਕਰਾ ਕਰ ਲਓ। ਇਹ ਬਚਨ ਕਹਿ ਕੇ ਕਿਹਾ, ਸਤਿਗੁਰੂ ਮੇਰੀ ਸਹਾਇਤਾ ਕਰਨੀ, ਅਤੇ ਦੂਜਾ ਘੋੜਾ ਵੀ ਕਿਲ੍ਹੇ ਦੀ ਕੰਧ ਤੋਂ ਟਪਾ ਕੇ ਲਿਆਂਦਾ। ਤਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਆਏ। ਗੁਰੂ ਸਾਹਿਬ ਜੀ ਨੇ ਪ੍ਰਸੰਨ ਹੋ ਕੇ ਫਿਰ ਤਿੰਨ ਬਚਨ ਕਹੇ, ਚਾਰ ਬਚਨ ਮਹਾਰਾਜ ਜੀ ਨੇ ਦਿੱਤੇ। ਕੁਝ ਵਿਦਵਾਨ ਕਹਿੰਦੇ ਨੇ ਪਹਿਲਾ ਬਚਨ ਗੁਰੂ ਜੀ ਨੇ ਕੀਤਾ, ਬਿਧੀ ਚੰਦ ਛੀਨਾ ਗੁਰੂ ਕਾ ਸੀਨਾ ਪ੍ਰੇਮ ਭਗਤ ਲੀਨਾ, ਅਤੇ ਚੌਥਾ ਬਚਨ ਸੀ ਕਦੇ ਕਮੀ ਨਾ ਹੈ। ਬਿਧੀ ਚੰਦ ਜੀ, ਤੁਹਾਨੂੰ ਕਦੇ ਕਿਸੇ ਵਸਤੂ ਦੀ ਕਮੀ ਨਹੀਂ ਹੋਵੇਗੀ, ਤੁਹਾਡੀ ਪੁਸ਼ਤਾਂ ਦਰ ਪੁਸ਼ਤਾਂ ਜਿਹੜੀਆਂ ਨੇ ਉਹ ਗੁਰੂ ਘਰ ਦੇ ਨਾਲ ਇਹਨਾਂ ਦਾ ਸੰਬੰਧ ਕਾਇਮ ਹੋ ਗਿਆ। ਮਹਾਰਾਜ ਇਹਨਾਂ ਬਿਧੀ ਚੰਦ ਜੀ ਨਾਲ ਪ੍ਰੇਮ ਕਰਦੇ ਸੀ ਆਪਣੇ ਪੁੱਤਰਾਂ ਵਰਗਾ। ਜਦੋਂ ਭਾਈ ਸੁਭਾਗਾ ਪੰਜ ਘੋੜੇ ਲੈ ਕੇ ਆਇਆ, ਇਰਾਕੀ ਘੋੜੇ, ਪਹਿਲਾ ਘੋੜਾ ਮਹਾਰਾਜ ਨੇ ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਦਿੱਤਾ, ਦੂਜਾ ਘੋੜਾ ਬਾਬਾ ਸੂਰਜਮਲ ਜੀ ਨੂੰ, ਤੀਜਾ ਘੋੜਾ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਦਿੱਤਾ ਅਤੇ ਦੋ ਘੋੜੇ ਆਪ ਰੱਖੇ। ਧੰਨ ਗੁਰੂ ਹਰਗੋਬਿੰਦ ਸਾਹਿਬ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਰਹਿ ਕੇ ਹਰ ਜੰਗ ਦੇ ਵਿੱਚ ਬਾਬਾ ਬਿਧੀ ਚੰਦ ਸਾਹਿਬ ਨੇ ਹਿੱਸਾ ਲਿਆ। ਫਿਰ ਗੁਰੂ ਜੀ ਕਰਤਾਰਪੁਰ ਤੋਂ ਕੀਰਤਪੁਰ ਗਏ, ਉੱਥੇ ਕੀਰਤਪੁਰ ਦੀ ਧਰਤੀ 'ਤੇ ਆਪ ਜੀ ਦਾ ਮਿਲਾਪ ਸੁੰਦਰ ਸ਼ਾਹ ਦੇ ਨਾਲ ਹੋਇਆ, ਜਿਹੜੀ ਉੱਥੇ ਇਹਨਾਂ ਦੀ ਆਪਸੀ ਮੇਲ ਮਿਲਾਪ ਹੋਇਆ, ਇਹਨਾਂ ਪ੍ਰੇਮ ਵਧਿਆ। ਬ੍ਰਹਮ ਗਿਆਨ ਦੀਆਂ ਗੱਲਾਂ ਕਰਦੇ ਨੇ, ਇਹਨਾਂ ਪ੍ਰੇਮ ਵਧਿਆ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੇ ਮਿਸ ਮਿੱਤਰ ਅਸਾਡੜੇ ਸਹੀ। ਇੱਥੋਂ ਤੱਕ ਕਿ ਬਚਨ ਕਹਿ ਦਿੱਤਾ ਕਿ ਹੁਣ ਅਸੀਂ ਸੱਚਖੰਡ ਪਿਆਨਾ ਵੀ ਇਕੱਠੇ ਕਰਾਂਗੇ। ਸੁੰਦਰ ਸ਼ਾਹ ਜੀ ਚਲੇ ਗਏ, ਇਹਨਾਂ ਦਾ ਦਿਓ ਨਗਰ ਸੀ ਅਯੁੱਧਿਆ ਦੇ ਨੇੜੇ। ਅਯੁੱਧਿਆ ਤੋਂ ਸੰਗਤ ਦਾ ਸੁਨੇਹਾ ਆਇਆ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਹਾਰਾਜ ਸੰਗਤਾਂ ਉਡੀਕਦੀਆਂ, ਆਪ ਜੀ ਦਰਸ਼ਨ ਦਿਓ। ਅਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਕਿ ਸਾਡਾ ਸਰੂਪ ਬਿਧੀ ਚੰਦ ਉਹ ਉੱਥੇ ਆਉਣਗੇ। ਸੰਗਤ ਕਹਿਣ ਲੱਗੀ, ਸਤਿਗੁਰੂ ਅਸੀਂ ਤੁਹਾਨੂੰ ਲੋਚਦੇ ਹਾਂ, ਤੁਹਾਡੀ ਉਡੀਕ ਕਰਦੇ ਹਾਂ। ਅਤੇ ਮਹਾਰਾਜ ਕਹਿਣ ਲੱਗੇ, ਜਿਹੜਾ ਸਾਡੇ ਵਿੱਚ ਅਤੇ ਬਿਧੀ ਚੰਦ ਜੀ ਵਿੱਚ ਕੋਈ ਫਰਕ ਸਮਝੇਗਾ ਉਹ ਸਿੱਖੀ ਤੋਂ ਬਹੁਤ ਦੂਰ ਰਹੇਗਾ। ਮਹਾਰਾਜ ਜੀ ਨੇ ਸਿੱਖ ਨੂੰ ਆਪਣੇ ਤੁਲ ਮਹਾਨ ਬਣਾ ਦਿੱਤਾ। ਜਦੋਂ ਸਮਾਂ ਆਇਆ, ਬਾਬਾ ਬਿਧੀ ਚੰਦ ਸਾਹਿਬ ਦਿਓ ਨਗਰ ਗਏ, ਸੰਗਤ ਜੀ ਉੱਥੇ ਸਿੱਖੀ ਦਾ ਪ੍ਰਚਾਰ ਕਰਦੇ ਰਹੇ। ਫਿਰ ਉੱਥੇ ਹੀ ਦੁਨੀਆ ਨੇ ਇੰਤਹਾ ਦੇਖੀ ਕਿ ਬਾਬਾ ਬਿਧੀ ਚੰਦ ਸਾਹਿਬ ਅਤੇ ਸੁੰਦਰ ਸ਼ਾਹ ਜੀ ਨੇ ਇੱਕੋ ਦਿਨ ਇਹ ਪੰਜ ਭੌਤਿਕ ਸਰੀਰ ਜਿਹੜੇ ਸੀ ਛੱਡੇ ਅਤੇ ਸੱਚਖੰਡ ਪਿਆਨਾ ਕੀਤਾ। ਅਤੇ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਅੱਜ ਵਾਲੇ ਦਿਨ, ਸੰਗਤ ਜੀ, ਭਾਦੋਂ ਸੁਦੀ 8 ਨੂੰ, ਸੰਮਤ ਹੈ 1697, ਸੱਚਖੰਡ ਪਿਆਨਾ ਦਿਵਸ ਉਹਨਾਂ ਦਾ ਜੋੜ ਮੇਲਾ ਜਿਹੜਾ ਸਲਾਨਾ ਹੈ ਉਹ ਸੁਰ ਸਿੰਘ ਦੀ ਪਾਵਨ ਧਰਤੀ 'ਤੇ ਮਹਾਂਪੁਰਖ ਬਾਬਾ ਬਿਧੀ ਚੰਦ ਸਾਹਿਬ ਜੀ ਦੇ 12ਵੇਂ ਜਾਨਸ਼ੀਨ ਸੰਤ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲਿਆਂ ਵੱਲੋਂ ਬੜੀ ਸ਼ਰਧਾ ਅਤੇ ਭਾਵਨਾ ਸਹਿਤ ਮਨਾਇਆ ਜਾ ਰਿਹਾ ਹੈ। ਸੋ ਇਹ ਦੋ ਦਿਹਾੜੇ ਸਨ। ਇਤਨੀਆਂ ਕੁ ਵਿਚਾਰਾਂ ਕਰਦਿਆਂ, ਦਾਸ ਪਾਸੋਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਣੀਆਂ ਸੁਭਾਵਿਕ ਹਨ। ਸਤਿਗੁਰੂ ਖਿਮਾ ਕਰਨ, ਆਪ ਸੰਗਤਾਂ ਨੇ ਖਿਮਾ ਕਰ ਦੇਣੀ। ਆਓ ਦੋ ਪੰਕਤੀਆਂ ਸਰਵਣ ਕਰਕੇ ਇੱਥੇ ਫਤਿਹ ਬੁਲਾਈਏ ਜੀ।
ਕਹਿ ਰਵਿਦਾਸ ਭਗਤ ਗਾਡੀ ਆਪੇ ਪਾਸ ਨਹੀਂ ਹੈ, ਜਾ ਕਾਰਨ ਹਮ ਤੁਮੇ ਆਰਾਦੇ, ਸੋ ਦੁਖ ਅਜ ਹੋ ਸਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।